ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਚਾਉ ਪਦੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਹਨ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦੀ ਉਹਨਾਂ ਨੇ ਲਾਥਾ। ਧੰਨ ਗੁਰੂ ਰਾਮਦਾਸ ਮਹਾਰਾਜ ਮਲਹਾਰ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਘਰ ਪਹਿਲੇ ਸੁਰਤਾਰਤ ਗਾਉਣ ਦਾ ਹੁਕਮ ਕਰਦੇ। ਚਾਉ ਪਦੇ ਚਾਰ ਪੌੜੀਆਂ ਵਾਲਾ ਸ਼ਬਦ ਹੋਵੇਗਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ। ਆਮ ਦਿਨ ਹਰ ਹਰ ਧਿਆਓ ਧਿਆਇਓ ਹਿਰਦੈ ਮਤ ਗੁਰਮਤ ਦੁੱਖ ਵਿਸਾਰੀ। ਮਹਾਰਾਜ ਫਰਮਾਉਂਦੇ ਰਾਤ ਦਿਨ ਹਿਰਦੇ ਵਿੱਚ ਹਰ ਹਰ ਨਾਮ ਨੂੰ ਧਿਆਉਣਾ ਕੀਤਾ ਅਤੇ ਮਤ ਜਿਹੜੀ ਬੁੱਧੀ ਵਿੱਚ ਗੁਰਸਿੱਖਿਆ ਧਾਰ ਕੇ ਦੁੱਖਾਂ ਦੀ ਪੰਗਤੀ ਜਿਹੜੀ ਸੀ ਭੁਲਾ ਹੀ ਦਿੱਤੀ, ਦੁੱਖ ਦੂਰ ਹੀ ਕਰਤੇ, ਦੁੱਖ ਆਉਂਦਾ ਹੀ ਨਹੀਂ ਹੁਣ। ਸਭ ਆਸਾ ਮਨਸਾ ਬੰਧਨ ਟੂਟੇ, ਹਰ ਹਰ ਪ੍ਰਭ ਕਿਰਪਾ ਧਾਰੀ। ਹਰੀ ਪ੍ਰਭੂ ਨੇ ਹਰ ਤਰ੍ਹਾਂ ਨਾਲ ਕਿਰਪਾ ਦ੍ਰਿਸ਼ਟੀ ਕੀਤੀ ਹੈ, ਇਸ ਲਈ ਆਸਾ ਅਤੇ ਮਨਸਾ ਵਾਸ਼ਨਾ, ਮਨਸਾ ਹੁੰਦੀ ਵਾਸ਼ਨਾ, ਵਾਸ਼ਨਾ ਦੇ ਸਾਰੇ ਬੰਧਨ ਟੁੱਟ ਗਏ ਨੇ, ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ। ਨੈਨੀ ਹਰ ਹਰ ਲਾਗੀ ਤਾਰੀ, ਹੁਣ ਹਰ ਵੇਲੇ ਨੈਨੀ ਹੁੰਦਾ ਅੱਖਾਂ ਦੀ ਤਾਰੀ, ਤਾੜੀ ਬਿਰਤੀ ਹਰ ਹਰ ਦੇ ਵਿੱਚ ਲੱਗੀ ਰਹਿੰਦੀ ਹੈ। ਇੱਕ ਟੱਕ ਅੱਖਾਂ ਉੱਧਰ ਨਹੀਂ ਦੇਖਦੀਆਂ ਜੀ, ਅਕਾਲ ਪੁਰਖ ਵੱਲ ਹੀ ਮਨ ਦੀਆਂ ਅੱਖਾਂ ਵੀ, ਬਾਹਰਲੀਆਂ ਅੱਖਾਂ ਵੀ ਉੱਧਰ ਹੀ ਧਿਆਨ ਰੱਖਦੀਆਂ। ਸੋ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਇੱਕ ਟੱਕ ਸਤਿਗੁਰ ਦੇਖ ਮੇਰਾ ਮਨ ਵਿਕਸਿਓ, ਜਨ ਹਰ ਭੇਟਿਓ ਬਨ ਵਾਰੀ ਰਹਾਓ। ਚੌਥੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਆ, ਜਦੋਂ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਨੂੰ ਵੇਖ ਕੇ ਮੇਰਾ ਮਨ ਖਿੜ ਗਿਆ, ਮੈਂ ਸਮਝਦਾ ਸੰਸਾਰ ਮਨ ਦਾ ਮਾਲਕ ਹਰੀ ਮੈਂ ਸੇਵਕ ਜਨ ਨੂੰ ਮਿਲ ਪਿਆ, ਮੇਰਾ ਸਤਿਗੁਰ ਮੇਰਾ ਰੱਬ ਹੈ, ਵਾਕਈ ਰੱਬ ਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁਲ ਲਾਗੀ ਗਾਰੀ। 1263 ਅੰਗ ਤੇ ਫਰਮਾਉਂਦੇ ਆ, ਮੇਰੇ ਐਸੇ ਹਰ ਹਰ ਦਾ ਨਾਮ ਜਿਨ੍ਹਾਂ ਨੇ ਭੁਲਾ ਦਿੱਤਾ, ਉਹਦੇ ਜੰਮਣ ਕਰਕੇ ਕੁਲ ਵਿੱਚ ਗਾਰੀ ਕਲੰਕੀ ਲੱਗ ਗਿਆ, ਉਹਦੀ ਕੁਲ ਵਿੱਚ ਗਾਰੀ ਘਾਰੀ ਲੱਗ ਗਈ ਆ, ਉਹਦੇ ਕੁਲ ਨੂੰ ਗਾਲ ਹੀ ਲੱਗ ਗਈ ਆ, ਭਾਵ ਗਾਲੀ ਗਿਆ ਉਹ। ਹਰ ਤਿਸ ਕੈ ਕੁਲ ਪ੍ਰਸੂਤ ਨਾ ਕਰੀ ਆਹੋ, ਤਿਸ ਵਿਧਵਾ ਕਰ ਮਹਿਤਾਰੀ। ਮਹਾਰਾਜ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਹੇ ਹਰੀ, ਉਹਦੇ ਕੁਲ ਵਿੱਚ ਅੱਗੇ ਕਿਸੇ ਇਸਤਰੀ ਨੂੰ ਪ੍ਰਸੂਤਾ ਨਾ ਕਰਿਓ, ਕਿਸੇ ਮਨਮੁੱਖ ਨੂੰ ਪੈਦਾ ਨਾ ਕਰਿਓ, ਉਹਦੀ ਮਹਿਤਾਰੀ ਭਾਵ ਮਾਤਾ ਨੂੰ ਵੀ ਵਿਧਵਾ ਕਰ ਦਿਓ, ਤਾਂ ਕਿ ਕਿਸੇ ਨੂੰ ਜੰਮੇ ਹੀ ਨਾ ਹੋ ਰਹੇ। ਮਹਾਰਾਜ ਹੁਣ ਤਾੜਨਾ ਦਾ ਉਪਦੇਸ਼ ਕਰਦੇ ਆ, ਕਦੇ ਕਦੇ ਫਿਰ ਸਖਤੀ ਨਾਲ, ਜਿਵੇਂ ਮਾਂ ਬਾਪ ਵੀ ਕਹਿ ਦਿੰਦੇ ਨਿਆਣੇ ਨੂੰ, ਮੈਨੂੰ ਤਾਂ ਜੰਮਦਾ ਹੀ ਨਾ, ਜੰਮਦਾ ਹੀ ਮਰ ਜਾਂਦਾ ਜੇ ਇੰਨਾ ਤੰਗ ਕਰਨਾ ਸੀ। ਜਿਵੇਂ ਅੱਜ ਕੱਲ੍ਹ ਦੇ ਨਿਆਣੇ ਨਸ਼ੇ ਖਾਣ ਲੱਗ ਜਾਂਦੇ ਨੇ, ਮਾਂ ਬਾਪ ਕਹਿੰਦੇ ਲੈ ਅੰਮ੍ਰਿਤ ਛਕ ਲੈਂਦਾ, ਬਾਣੀ ਪੜ੍ਹਦਾ ਚੰਗਾ ਸੀ, ਕੇਸ ਘਟਾ ਕੇ ਆ ਗਿਆ। ਸੋ ਜਿਵੇਂ ਕਿਸੇ ਨੇ ਕਿਹਾ ਲੜਕੇ ਮੈਂ ਕੇਸ ਕਟਾਉਣੇ ਆ, ਉਹਦਾ ਪਿਓ ਕਹਿੰਦਾ ਜੇ ਮੈਂ ਮਰ ਜੂੰਗਾ ਫਿਰ ਤੂੰ ਕਟਾ ਦੀ, ਉਦੋਂ ਬਾਅਦ ਜਿਵੇਂ ਮਰਜ਼ੀ ਕਰੀ, ਮੇਰੇ ਜਿਉਂਦੇ ਜੀ ਨਾ ਕਟਾਈ, ਜਾਂ ਤੂੰ ਮਰ ਜਾਂ ਫਿਰ ਮੈਂ ਮਰਦਾ। ਆਪਾਂ ਵੀ ਕਹਿ ਦਿੰਦੇ ਹਾਂ, ਕਈ ਕਹਿੰਦੇ ਮਹਾਰਾਜ ਨੇ ਇੰਨਾ ਤਾੜਨਾ ਕੀਤੀ ਹੈ, ਕਦੇ ਆਪਦੇ ਨਿਆਣਿਆਂ ਨੂੰ ਦੇਖੇ ਜੋ ਤੰਗ ਕਰਦੇ ਕੀ ਕੁਛ ਕਹਿੰਦੇ ਹੁੰਦੇ। ਆਪਾਂ ਵੀ ਚੌਥੇ ਪਾਤਸ਼ਾਹ ਦੇ ਬੱਚੇ ਹਾਂ, ਮਹਾਰਾਜ ਕਹਿੰਦੇ ਉਹ ਤੂੰ ਨਾਮ ਨਹੀਂ ਜਪਦਾ, ਉਹ ਲੰਮਾ ਪਿਆ ਆਰਾਮ ਨਾਲ ਇੱਥੇ, ਇਹਦੇ ਨਾਲ ਤਾਂ ਜੰਮਦਾ ਹੀ ਨਾ, ਤੂੰ ਐਵੇਂ ਸਵਾਸ ਗਵਾਈ ਜਾਂਦਾ, ਕਿਉਂਕਿ ਗੁਰਾਂ ਨੂੰ ਸਵਾਸਾਂ ਦੀ ਕਦਰ ਹੈ, ਗੁਰਾਂ ਨੂੰ ਮਨੁੱਖਾ ਦੇਹੀ ਦੀ ਕਦਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਦੇ ਕਦੇ ਘੂਰਦੇ ਵੀ ਹੈ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਹਰ ਹਰ ਆਨ ਮਿਲਾਵ ਹੋ ਗੁਰ ਸਾਧੂ ਜਿਸ ਐਨਸ ਹਰੇ ਉਰ ਧਾਰੀ। ਹੇ ਹਰ ਹਰ ਹੇ ਵਾਹਿਗੁਰੂ ਵਾਹਿਗੁਰੂ, ਆਪ ਆ ਕੇ ਮੈਨੂੰ ਸਾਧੂ ਭਾਵ ਸ੍ਰੇਸ਼ਟ ਗੁਰਾਂ ਨਾਲ ਮਿਲਾਓ। ਜਿਸ ਗੁਰੂ ਨੇ ਦਿਨ ਰਾਤ ਹਰ ਹਰ ਦੀ ਪ੍ਰੀਤੀ ਹਿਰਦੇ 'ਚ ਧਾਰੀ ਹੋਈ ਹੈ, ਮੈਨੂੰ ਉਹਦੇ ਨਾਲ ਮਿਲਾ ਦਿਓ। ਕਿਉਂ ਲੋਕਾਂ ਦੀ ਪ੍ਰੀਤੀ ਤਾਂ ਮਾਇਆ ਵਿੱਚ ਹੈ, ਮਨਮੁੱਖਾਂ ਦੀ, ਇਹਨਾਂ ਨਾਲ ਬੈਠ ਜਦੋਂ ਮਰਜ਼ੀ ਬਹਿ ਜਾਓ, ਭਾਵੇਂ ਕਿਸੇ ਆ ਗੁਰੂ ਘਰ ਦੇ ਜਿਹੜੇ ਹੁੰਦੇ ਨੇ ਸੇਵਾਦਾਰ, ਇਹਨਾਂ ਕੋਲ ਬਹਿ ਜਾਓ, ਕਮੇਟੀ ਵਾਲਿਆਂ ਕੋਲ ਬਹਿ ਜਾਓ, ਉੱਥੋਂ ਕਿੰਨੇ ਪੈਸੇ ਬਣੇ ਸੀ, ਉੱਥੋਂ ਕਿੰਨੀ ਭੇਟਾ ਮਿਲੀ ਤੈਨੂੰ, ਫਲਾਨੇ ਇੰਨੀ ਭੇਟਾ ਦੇ ਗਿਆ, ਉਹ ਗੱਲ ਕਰਦਾ ਦੂਜੀ। ਇਸ ਕਰਕੇ ਮਹਾਰਾਜ ਕਹਿੰਦੇ ਮੈਨੂੰ ਤਾਂ ਉਹ ਗੁਰੂ ਹੀ ਠੀਕ ਹੈ, ਗੁਰੂ ਗ੍ਰੰਥ ਸਾਹਿਬ ਦੇ ਕੋਲ ਹੀ ਬਹਿਣਾ ਚੰਗਾ, ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ, ਜਿਨ੍ਹਾਂ ਸਤਿਗੁਰਾਂ ਕੋਲ ਨਾਮ ਹੈ, ਉਹਨਾਂ ਕੋਲ ਬਿਠਾਇਓ, ਗੁਰੂ ਪਿਆਰਿਆਂ ਕੋਲ ਬਿਠਾਇਓ, ਜਿਹੜੇ ਬਹਿੰਦਿਆਂ ਨਾਮ ਦੀ ਗੱਲ ਕਰਨ। ਅਸੀਂ ਤਾਂ ਅੱਗੇ ਮਾਇਆ 'ਚ ਫਸੇ ਹੋਏ ਹਾਂ, ਅਸੀਂ ਤਾਂ ਅੱਗੇ ਵਿਸ਼ਿਆਂ 'ਚ ਫਸੇ ਹੋਏ ਹਾਂ, ਅਸੀਂ ਤਾਂ ਗਏ ਸੀਗੇ ਉਹਦੇ ਕੋਲ ਵੀ ਸਾਨੂੰ ਵਿਸ਼ਿਆਂ ਤੋਂ ਛੁਡਾਊਗਾ, ਕੋਈ ਸਾਨੂੰ ਮਾਇਆ ਤੋਂ ਛੁਡਾਊਗਾ। ਮੈਂ ਜਾਣਿਆ ਬੜਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਦਿੰਦੀ ਅੰਗ। ਉਹ ਮੈਂ ਸਮਝਿਆ ਖਾਨੀ ਮੈਨੂੰ ਵਿਸ਼ਿਆਂ ਤੋਂ ਛੁਡਾਊਗਾ ਜਾਂ ਮੈਨੂੰ ਨਸ਼ਿਆਂ ਤੋਂ ਛੁਡਾਊਗਾ, ਉਹ ਤਾਂ ਅੱਗੇ ਆਪ ਹੀ ਵਿਚਾਰੇ ਫਸੇ ਹੋਏ ਨੇ, ਉਹਨਾਂ ਨੇ ਕੀ ਛੁਡਾਉਣਾ ਕਿਸੇ ਨੂੰ। ਗੁਰ ਡੀਠਾ ਗੁਰ ਕਾ ਸਿੱਖ ਵਿਕਸੈ, ਜਿਉਂ ਬਾਰਿਕ ਦੇਖ ਮਹਿਤਾਰੀ। ਗੁਰੂ ਦਾ ਦਰਸ਼ਨ ਵੇਖ ਕੇ ਗੁਰੂ ਦਾ ਸਿੱਖ ਇਉਂ ਪ੍ਰਸੰਨ ਹੁੰਦਾ ਜਿਵੇਂ ਬੱਚਾ ਆਪਣੀ ਮਹਿਤਾਰੀ ਹੁੰਦਾ ਮਾਤਾ ਨੂੰ ਦੇਖ ਕੇ ਖੁਸ਼ ਹੁੰਦਾ। ਗੁਰੂ ਦੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਹੀ ਨਜ਼ਰ ਆਉਂਦਾ, ਦੂਜਾ ਦੇਖਦਾ ਹੀ ਨਹੀਂ ਕੋਈ। ਉਹ ਕਹਿੰਦੇ ਸਾਰੇ ਬਸ ਗੁਰੂ ਗ੍ਰੰਥ ਸਾਹਿਬ, ਉਹ ਦੂਜੇ ਨੂੰ ਦੇਖਦੇ ਹੀ ਨਹੀਂ, ਕਿਉਂਕਿ ਉਹਨੂੰ ਗੁਰੂ ਦੇਖ ਕੇ ਪ੍ਰਸੰਨਤਾ ਹੁੰਦੀ ਹੈ। ਧੰਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਮਹਾਰਾਜ ਫਰਮਾਉਂਦੇ ਜੀਵ ਰੂਪ ਧੰਨ ਜਿਹੜੀ ਇਸਤਰੀ ਦਾ ਅਤੇ ਪਿਰ ਪਤੀ ਪਰਮਾਤਮਾ ਦੇ ਇੱਕ ਅੰਤਹਿਕਰਨ ਦੇ ਨਾਲ ਹੀ ਵਸ ਹੈ, ਅੰਦਰ ਹੀ ਹੈ। ਜੀਵ ਅੰਤਹਿਕਰਨ ਵਿਸ਼ਿਸ਼ਟ ਹੈ, ਸਾਖੀ ਅੰਤਹਿਕਰਨ ਉਪਹਿਤ ਹੈ, ਪਰ ਦੋਹਾਂ ਦੇ ਵਿਚਕਾਰ ਹਉਮੈ ਰੂਪੀ ਕਰਾਰੀ ਤੱਕੜੀ ਭੀਤ ਕੰਧ ਹੈ। ਭੀਤ ਤਾਂ ਮਤਲਬ ਕੰਧ, ਇਸ ਕਰਕੇ ਦੋਹਾਂ ਦਾ ਮਿਲਾਪ ਨਹੀਂ ਹੁੰਦਾ। ਅੰਦਰ ਕੰਧ ਬੜੀ ਤਕੜੀ ਕੱਢੀ ਹੋਈ ਹੈ। ਗੁਰ ਪੂਰੈ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਇਸ ਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ, ਉਹੀ ਚੀਜ਼ ਹੈ ਗੁਰ ਪੂਰੈ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਮਹਾਰਾਜ ਕਥਨ ਕਰਦੇ ਧੰਨ ਗੁਰੂ ਹਨ, ਜਿਸ ਵੇਲੇ ਪੂਰਿਆਂ ਗੁਰਾਂ ਨੇ ਹਉਮੈ ਦੀ ਕੰਧ ਤੋੜੀ ਹੈ ਤਾਂ ਮੈਂ ਸੇਵਕ ਜਨ ਨੂੰ ਸੰਸਾਰ ਬੰਨ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਮਿਲ ਪਏ। ਪਹਿਲਾਂ ਕਹਿ ਕੇ ਆਏ ਨਾ ਪਿੱਛੇ ਕਿ ਸਤਿਗੁਰ ਦੇਖ ਮੇਰਾ ਮਨ ਵਿਕਸਿਓ, ਜਾਨ ਹਰ ਭੇਟਿਓ ਬਨਵਾਰੀ। ਮਲਾਰ ਮਹੱਲਾ ਚੌਥਾ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਮਹਾਰਾਜ ਕੋਲ ਰਹਿਣ ਕਰਕੇ ਦੋ ਬ੍ਰਾਹਮਣ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਖ ਕੇ ਆਏ ਹੋਏ ਸਿੱਖਾਂ ਨੂੰ ਬਣਦੇ ਸਨ। ਸਿੱਖ ਆਪਣੀ ਇੱਛਾ ਅਨੁਸਾਰ ਜੋ ਕੁਝ ਭੇਟਾ ਦੇ ਜਾਣ ਉਹ ਕਬੂਲ ਕਰ ਲੈਂਦੇ। ਇੱਕ ਦਿਨ ਲਾਂਭਿਓ ਹੋਰਨਾਂ ਬ੍ਰਾਹਮਣਾਂ ਨੇ ਆ ਕੇ ਕਿਹਾ, ਤੁਸੀਂ ਇੱਥੇ ਗੁਰਚਰਨਾਂ ਵਿੱਚ ਕਿਉਂ ਬੱਝੇ ਬੈਠੇ ਹੋ? ਆਜ਼ਾਦੀ ਵਿੱਚ ਫਿਰ ਕੇ ਤੀਰਥ ਯਾਤਰਾ ਕਰਕੇ ਮੌਜਾਂ ਮਾਣੋ। ਉਹਨਾਂ ਤੋਂ ਇਹ ਗੱਲ ਸੁਣ ਕੇ ਪਾਸ ਦੇ ਰਹਿਣ ਵਾਲੇ ਬ੍ਰਾਹਮਣਾਂ ਨੇ ਗੁਰੂ ਮਹਾਰਾਜ ਨੂੰ ਦੱਸਿਆ ਕਿ ਸਾਨੂੰ ਬਾਹਰੋਂ ਆਏ ਹੋਏ ਬ੍ਰਾਹਮਣਾਂ ਨੇ ਕਿਹਾ, ਤੁਸੀਂ ਤੀਰਥ ਯਾਤਰਾ ਕਰੋ, ਆਪ ਜੀ ਦਾ ਹੁਕਮ ਕੀ ਹੈ? ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ, ਤੀਰਥ ਅੜਸਠ ਮੱਜਣ ਨਾਈ। ਮਹਾਰਾਜ ਕਹਿਣਗੇ, ਤੀਰਥ ਅੜਸਠ ਮੱਜਣ ਨਾਈ। ਮਹਾਰਾਜ ਕਹਿੰਦੇ, ਜਿਹੜੇ ਜੀਵ ਨਾਮ ਜਪਦੇ ਆ ਉਹਦੇ ਚਰਨਾਂ ਵਿੱਚ 68 ਤੀਰਥ ਆਪ ਆ ਕੇ ਇਸ਼ਨਾਨ ਕਰਦੇ ਆ, ਤੁਸੀਂ ਤਾਂ ਨਾਮ ਜਪਦੇ, ਤੁਹਾਨੂੰ ਬਾਹਰ ਭਟਕਣ ਦੀ ਕੀ ਲੋੜ ਹੈ? ਨਾਲੇ ਤੁਸੀਂ ਸੁਣਿਆ ਨਹੀਂ ਜਦੋਂ ਸਾਰੇ ਦੇਵਤਿਆਂ ਦੀ ਹੋਈ ਸੀ ਆਪਸ ਵਿੱਚ ਖਹਿਬਾਜੀ, ਮੈਂ ਵੱਡਾ ਮੈਂ ਵੱਡਾ, ਉਸ ਵਕਤ ਕਹਿਣ ਲੱਗੇ ਵੀ ਵੱਡਾ ਕੌਣ ਹੈ, ਫੈਸਲਾ ਕਰਾਈਏ। ਸ਼ਿਵ ਜੀ ਕੋਲ ਚਲੇ ਗਏ, ਫੈਸਲਾ ਕਰੋ। ਸ਼ਿਵ ਜੀ ਕਹਿਣ ਲੱਗੇ, ਧਰਤੀ ਦਾ ਚੱਕਰ ਪਹਿਲਾਂ ਲਾ ਕੇ ਆਊਗਾ ਉਹ ਵੱਡਾ ਮੰਨਿਆ ਜਾਊਗਾ, ਨਾਲੇ ਸ਼ਕਤੀ ਨਹੀਂ ਵਰਤਣੀ, ਅਸੀਂ ਜਾਣਾ। ਸਾਰੇ ਜਾਣੇ ਤਰ ਤੁਰ ਪਏ। ਉਸ ਵਕਤ ਗਣੇਸ਼ ਕਹਿੰਦਾ, ਮੇਰੀ ਤਾਂ ਸਵਾਰੀ ਪਿਤਾ ਜੀ ਚੂਹੇ ਦੀ, ਮੈਂ ਕਿਵੇਂ ਜਾਊਂਗਾ? ਉਹ ਕਹਿੰਦੇ, ਤੈਨੂੰ ਸੌਖਾ ਰਾਹ ਦਾਨੇ, ਇੱਥੇ ਤੁਲਸੀ ਦੇ ਪੱਤੇ 'ਤੇ ਰਾਮ ਦਾ ਨਾਮ ਲਿਖ ਕੇ ਰੱਖਤਾ। ਉਹ ਕਹਿੰਦੇ, ਲੈ ਇਹਦੇ ਦੁਆਲੇ ਗੇੜੇ ਕੱਢ ਦੇ। ਉਹ ਜਦ ਸਾਰੇ ਦੇਵਤੇ ਆਏ, ਸਾਰੀ ਧਰਤੀ 'ਤੇ ਮੂਹਰੇ ਮੂਹਰੇ ਚੌਲ ਖਿੰਡੇ ਪਏ। ਉਹ ਕਹਿੰਦੇ, ਗਣੇਸ਼ ਕਰਨੀ ਗੇੜੇ ਵੇਲੇ ਲੰਘ ਗਿਆ। ਗਣੇਸ਼ ਉਹਨਾਂ 'ਚੋਂ ਸਾਰਿਆਂ 'ਚੋਂ ਉੱਪਰ ਹੋ ਗਿਆ, ਕਿਉਂਕਿ ਉਹਨੇ ਰਾਮ ਦੇ ਨਾਮ ਦੀ ਪਰਿਕਰਮਾ ਕੀਤੀ ਸੀ। ਕਹਿੰਦੇ, ਪੰਡਿਤ ਸਾਖੀ ਪੜ੍ਹੀ ਨਹੀਂ? ਕਹਿੰਦੇ, ਪੜ੍ਹੀ ਹੈ ਜੀ। ਕਹਿੰਦੇ, ਕ੍ਰਿਸ਼ਨ ਜੀ ਨੇ ਫਿਰ ਰਾਮ ਦਾ ਨਾਮ ਇੱਕ ਪਾਸੇ ਲਿਖ ਕੇ ਆਪਦਾ ਨਾਮ ਲਿਖ ਕੇ ਰੱਖਿਆ ਸੀ, ਜਦ ਤੋਲਿਆ ਸੀ ਤੱਕੜ ਦੇ ਵਿੱਚ, ਫਿਰ ਕੀ ਭਾਰਾ ਹੋਇਆ ਸੀ? ਕਹਿੰਦੇ, ਨਾਮ। ਕਹਿੰਦੇ, ਫਿਰ ਇੰਨਾ ਵਿਸ਼ਵਾਸ ਨਹੀਂ ਤੈਨੂੰ? ਰਾਜਾ ਜੀ ਜਾਤੀ ਦੀ ਸਾਖੀ ਨਹੀਂ ਪੜ੍ਹੀ? ਉੱਥੇ ਤੀਰਥ ਆਪ ਨਿਭਾਉਣ ਆਏ ਸੀਗੇ। ਕਹਿੰਦੇ, ਹਾਂ ਜੀ। ਕਹਿੰਦੇ, ਫਿਰ ਤੂੰ ਭਟਕਦਾ ਕਿਉਂ ਆ ਮਨ ਦੇ ਅੰਦਰ? ਹੁਣ ਚੌਥੇ ਪਾਤਸ਼ਾਹ ਉਪਦੇਸ਼ ਕਰਦੇ ਨੇ। ਮਲਾਰ ਮਹੱਲਾ ਚੌਥਾ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਗੰਗਾ ਜਮਨਾ ਗੋਦਾਵਰੀ ਅਤੇ ਸਰਸਵਤੀ ਆਦਿਕ ਜੋ ਵੀ ਤੀਰਥ ਹਨ, ਉਹ ਸੰਤਾਂ ਦੀ ਧੂੜ ਲੈਣ ਵਾਸਤੇ ਉੱਦਮ ਕਰਦੇ ਹਨ, ਇਉਂ ਕਹਿੰਦੇ ਹਨ। ਅਤੇ ਇਹ ਸਰਸਵਤੀ ਪਾਠ ਕਰਨਾ, ਸੋ ਸਰਸਵਤੀ ਕਰਕੇ ਨਹੀਂ ਕਰਨਾ, ਸਰਸਵਤੀ ਇਉਂ ਨਹੀਂ ਕਰਨਾ, ਸੋ ਸਰਸਵਤੀ ਉੱਤੇ ਅਦਕ ਲਾ ਕੇ ਬੋਲੋ, ਸਰਸਵਤੀ। ਕੇਲਵੇਖ ਮੈਲ ਭਰੇ ਭਰੇ ਹਮਰੈ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਉਹ ਤੀਰਥਾਂ ਨੂੰ ਜਾ ਕੇ ਪੁੱਛੋ, ਕਹਿੰਦੇ, ਪਾਪਾਂ ਨੂੰ ਕੀ ਮੈਲ ਨਾਲ ਭਰੇ ਹੋਏ ਸਾਡੇ ਆ ਕੇ ਵਿੱਚ ਜਿਹੜੇ ਜੀਵ ਨਹਾਉਂਦੇ ਨੇ, ਸਾਡੇ 'ਚ ਇਸ਼ਨਾਨ ਕਰਕੇ ਆਪਣੀ ਮੈਲ ਸਾਨੂੰ ਦੇ ਜਾਂਦੇ ਆ, ਅਤੇ ਸਾਡੀ ਮੈਲ ਸੰਤਾਂ ਦੀ ਚਰਨ ਧੂੜ ਫਿਰ ਨਾਸ ਕਰਦੀ ਹੈ। ਤਾਂ ਹੀ 12 ਸਾਲਾਂ ਬਾਅਦ, 6 ਸਾਲਾਂ ਬਾਅਦ ਕੁੰਭ ਦਾ ਮੇਲਾ ਆਉਂਦਾ, ਸਾਰੇ ਸੰਤ ਫਿਰ ਪਹਾੜਾਂ 'ਚ ਉਤਰ ਕੇ ਆ ਕੇ ਨਹਾ ਕੇ ਜਾਂਦੇ ਨੇ, ਫਿਰ ਚਰਨ ਧੂੜੀ ਲੈਂਦੀ ਆ ਉਹਨਾਂ ਦੀ, ਤਾਂ ਇਹਨਾਂ ਦੇ ਫਿਰ ਮੈਲ ਉਤਰਦੇ ਆ। ਆਪੋ ਆਪਣੀ ਕਪੈਸਿਟੀ ਹੈ। ਤਾਂਹੀਓ ਸਾਰੇ ਸਾਧੂ ਸੰਤ ਫਿਰ ਨਹਾ ਕੇ ਆਉਂਦੇ ਨੇ, ਗੁਰੂਆਂ ਨੂੰ ਪੁਕਾਰਦੀ ਆ, ਇਹ ਗੁਰਸਿੱਖੋ ਮੇਰੇ 'ਚ ਇਸ਼ਨਾਨ ਕਰ ਜਾਓ, ਮੇਰਾ ਬੋਝ ਹਲਕਾ ਕਰ ਦਿਓ। ਇਹ ਤਾਂ ਆਪ ਦੀਵਾਲੀ ਵਾਲੇ ਦਿਨ ਸਾਰੇ ਉੱਥੇ ਆਏ ਹੁੰਦੇ ਨੇ ਹਰਿਮੰਦਰ ਸਾਹਿਬ ਨਹਾਉਣ, ਕਹਿੰਦੇ ਸਾਡਾ ਬੋਝ ਉੱਤਰ ਜੇ। ਤੀਰਥ 68 ਮੱਜਨ ਨਾਈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤੀਰਥ 68, ਇੱਥੇ ਵਿਸ਼ਨਾਮ ਲਾ ਕੇ ਮੱਜਨ ਨਹਾਈ ਨਹੀਂ ਕਰਨਾ, ਕਿਉਂਕਿ ਇੱਥੇ ਨਾਈ ਦਾ ਵਾਚਕ ਹੈ। ਨਾਈ ਮਤਲਬ ਕਿ ਮਹਿਮਾ ਅਤੇ ਵਡਿਆਈ ਪਰਮਾਤਮਾ ਦੀ। ਸੋ 68 ਤੀਰਥਾਂ ਦੇ ਮੱਜਣ ਹੁੰਦਾ ਇਸ਼ਨਾਨ ਦੀ। ਨਾਈ ਜਿਹੜੀ ਵਡਿਆਈ ਹੈ ਸੰਤ ਚਰਨ ਧੂੜੀ ਵਿੱਚ ਹੈ। ਜੋ ਜੀਵ ਨਾਈ ਹੁੰਦਾ ਨਾਮ ਜਪਦਾ ਉਹਦੇ ਚਰਨਾਂ ਵਿੱਚ 68 ਤੀਰਥ ਇਸ਼ਨਾਨ ਕਰਦੇ ਨੇ। ਜੋ ਨਾਮ ਜਪਦਾ ਉਹਨੂੰ ਘਰ ਬੈਠਿਆਂ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ। ਕਈ ਗੱਲਾਂ ਤਾਂ ਬਹੁਤ ਬੜੀਆਂ ਬੜੀਆਂ ਕਰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਨ ਹਿਰਦੇ 'ਚ ਨਾਮ ਵਸਣ ਕਰਕੇ ਕਹਿੰਦੇ ਇਹਨੂੰ ਨਹੀਂ ਕਰਨਾ ਉਹ ਨਹੀਂ ਕਰਨਾ। ਜਿਹਦੇ ਹਿਰਦੇ 'ਚ ਨਾਮ ਵਸ ਜਾਂਦਾ ਉਹ ਸਮਰੱਥ ਹੋ ਜਾਂਦਾ। ਨਾਮ ਹਿਰਦੇ 'ਚ ਵਸਣ ਦਾ ਮਤਲਬ ਹੈ ਕਿ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਤੋ ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਹਰ ਜਨ ਐਸਾ ਚਾਹੀਆ ਜੈਸਾ ਹਰ ਹੀ ਹੋਏ। ਉਹ ਹਰੀ ਦਾ ਪਿਆਰਾ ਹਰੀ ਵਰਗਾ ਹੀ ਹੁੰਦਾ, ਇੱਕੋ ਰੂਪ ਹੋ ਜਾਂਦੇ ਨੇ। ਲੋਕ ਉਈ ਈਰਖਾਬਾਜ਼ੀ ਨਫ਼ਰਤ ਕਰੀ ਜਾਂਦੇ ਨੇ, ਜਿਹੜੇ ਬ੍ਰਹਮ ਗਿਆਨ ਚਲੇ ਜਾਂਦੇ ਨੇ ਉਹ ਹਰੀ ਵਰਗੇ ਹੀ ਹੁੰਦੇ ਨੇ। ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ ਰਹਾਓ। ਸਤਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਜਿਹਦੇ ਨੇਤਰਾਂ 'ਚ ਪਈ ਹੈ ਉਹਨੇ ਦੁਰਮਤਤਾ ਰੂਪੀ ਸਾਰੀ ਮੈਲ ਅੱਖਾਂ 'ਚੋਂ ਗਵਾ ਲਈ ਹੈ। ਉਹ ਸਤਸੰਗਤ ਵਿੱਚ ਜਾ ਕੇ ਪਹਿਲਾਂ ਹੁੰਦਾ ਸੀ ਦਰੀਆਂ ਝਾੜਨੀਆਂ, ਤੱਪੜ ਝਾੜਨੇ, ਝਾੜੂ ਦੇਣਾ, ਤੱਪੜ ਝਾੜ ਵਿਛਾਏ, ਧੂੜੀ ਨਹਾਇਆ। ਇਸ ਤਰ੍ਹਾਂ ਸਤਸੰਗਤ ਦੀ ਸੇਵਾ ਕਰਨ ਨੂੰ ਮਹਾਰਾਜ ਕਹਿੰਦੇ। ਉਹਦੇ ਨਾਲ ਜੇ ਉੱਥੇ ਕੋਈ ਧੂੜੀ ਉੱਡ ਕੇ ਪੈ ਵੀ ਗਈ ਤਾਂ ਉਹ ਭਾਗਾਂ ਵਾਲਾ ਹੁੰਦਾ, ਉਹ ਧੂੜੀ ਪ੍ਰਾਪਤੀ ਅਤੇ ਕਰਮਾਂ ਵਾਲਿਆਂ ਨੂੰ ਹੁੰਦੀ ਆ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਚਨ, ਜਾਹਰ ਨਵੀ ਤਪੈ ਪਾਗੀਰ ਤੇ ਆਣੀ, ਕੇਦਾਰ ਥਾਪਿਓ ਮਹਿਸਾਈ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਜਿਵੇਂ ਇਹ ਪੰਗਤੀ ਲਿਖੀ ਹੈ ਇਹਦੇ ਨਾਲ ਜਿਹੜੀ ਹੁਣ ਚੀਜ਼ ਰਿਲੇਟਡ ਆ ਉਹ ਆਪਾਂ ਦੱਸ ਦੇਣੀ ਹੈ ਕਿ ਰਾਜੇ ਦਲੀਪ ਦੇ ਪੁੱਤਰ ਭਗੀਰਥ ਨੇ ਹਿਮਾਲਿਆ ਦੇ ਗੋਕਰਨ ਅਸਥਾਨ 'ਤੇ ਬਹੁਤ ਤਪ ਕੀਤਾ। ਬਹੁਤ ਤਪ ਕਰਨ ਨਾਲ ਬ੍ਰਹਮਾ ਨੂੰ ਪ੍ਰਸੰਨ ਕਰਕੇ ਕਪਲ ਰਿਖੀ ਦੇ ਕ੍ਰੋਧ ਅਗਨੀ ਨਾਲ ਭਸਮ ਹੋਏ ਹੋਏ ਰਾਜੇ ਸਗਰ ਦੇ 60,000 ਪੁੱਤਰਾਂ ਦੀ ਗਤੀ ਕਰਨ ਲਈ ਜਾਹਰ ਨਵੀ ਭਾਵ ਗੰਗਾ ਜਿਹੜੀ ਸੀ ਉਹ ਆਣੀ ਲਿਆਉਣਾ ਕੀਤੀ। ਸੋ ਬ੍ਰਹਮਾ ਨੇ ਗੰਗਾ ਦਾ ਵਾਇਦਾ ਕਰਕੇ ਇੱਕ ਗੱਲ ਆਖੀ ਕਿ ਆਕਾਸ਼ ਤੋਂ ਆਈ ਗੰਗਾ ਨੂੰ ਸ਼ਿਵਾਂ ਤੋਂ ਬਿਨਾਂ ਕੋਈ ਝੱਲ ਨਹੀਂ ਸਕਦਾ, ਤੂੰ ਪਹਿਲੇ ਸ਼ਿਵ ਜੀ ਨੂੰ ਪ੍ਰਸੰਨ ਕਰ। ਇਹ ਗੱਲ ਸੁਣ ਕੇ ਭਗੀਰਥ ਨੇ ਸ਼ਿਵ ਜੀ ਦਾ ਤਪ ਕੀਤਾ, ਸ਼ਿਵ ਜੀ ਨੂੰ ਪ੍ਰਸੰਨ ਕਰਕੇ ਉਹਨੂੰ ਮਨਵਾਇਆ। ਬ੍ਰਹਮਾ ਨੇ ਗੰਗਾ ਨੂੰ ਭੇਜਣਾ ਪਰ ਝੱਲਣਾ ਤੁਸਾਂ ਨੇ। ਸ਼ਿਵਾਂ ਨੇ ਕਿਹਾ ਫਿਕਰ ਨਾ ਕਰ, ਮੈਂ ਝੱਲਾਂਗਾ, ਬ੍ਰਹਮਾ ਨੂੰ ਕਹੋ ਗੰਗਾ ਨੂੰ ਭੇਜ। ਭਗੀਰਥ ਨੇ ਫਿਰ ਬ੍ਰਹਮਾ ਨੂੰ ਜਾ ਕੇ ਕਿਹਾ, ਬ੍ਰਹਮਾ ਨੇ ਭਗੀਰਥ ਦੀ ਬੇਨਤੀ ਪ੍ਰਵਾਨ ਕਰਕੇ ਸੋ ਜਦੋਂ ਗੰਗਾ ਨੂੰ ਭੇਜਿਆ ਤਾਂ ਸ਼ਿਵ ਜੀ ਨੇ ਆਪਣੀਆਂ ਜੜਾਵਾਂ ਦਾ ਜੂੜਾ ਇਹੋ ਜਿਹਾ ਫੈਲਾਇਆ ਕਿ ਗੰਗਾ ਨੂੰ 1,000 ਸਾਲ ਬਾਹਰ ਹੀ ਨਾ ਲੱਭਿਆ ਰਸਤਾ ਆਉਣ ਦਾ। ਅੰਤ ਨੂੰ ਭਗੀਰਥ ਦੀ ਪ੍ਰਾਰਥਨਾ ਮੰਨ ਕੇ ਸ਼ਿਵਾ ਨੇ ਇੱਕ ਜੜਾਂ ਉੱਚੀ ਕਰਕੇ ਗੰਗਾ ਕੱਢੀ, ਸੋ ਜਿਸ ਦੇ 7 ਪ੍ਰਵਾਹ ਹੋ ਕੇ ਤੁਰੇ। ਹਰਾਇਨੀ, ਪਾਵਨੀ ਅਤੇ ਨਲਨੀ, ਇਹ 3 ਪ੍ਰਵਾਹ ਪੂਰਬ ਵੱਲ ਚੱਲੇ। ਵੰਕ, ਸੀਤਾ ਅਤੇ ਸਿੰਧ ਨਾਮਕ 3 ਪ੍ਰਵਾਹ ਪੱਛਮ ਵੱਲ ਚੱਲੇ ਉਹਦੇ। ਸੋ 1 ਪ੍ਰਵਾਹ ਭਗੀਰਥ ਦੇ ਰਥ ਦੇ ਪਿੱਛੇ ਤੁਰਿਆ ਜਿੱਥੋਂ ਤੱਕ ਭਗੀਰਥ ਦਾ ਰਥ ਗਿਆ। ਸੋ ਪਿੱਛੇ ਪਿੱਛੇ ਹੀ ਗੰਗਾ ਦਾ ਪ੍ਰਵਾਹ ਵਹਿਣ ਲੱਗ ਪਿਆ। ਇਸੇ ਪ੍ਰਵਾਹ ਦਾ ਨਾਮ ਭਗੀਰਥੀ ਗੰਗਾ ਅਤੇ ਕੇਦਾਰਨਾਥ ਤੀਰਥ ਨੂੰ ਸ਼ਿਵ ਜੀ ਨੇ ਥਾਪਿਆ। ਸੋ ਜੋ ਗੜਵਾਲਾ ਰਿਆਸਤ ਯੂਪੀ ਵਿੱਚ ਰੁਦਰ ਹਿਮਾਲੇ ਦੀ ਬਰਫਾਨੀ ਧਾਰਾ ਵਿੱਚ ਮਹਾਂਪੰਥ ਦੀ ਚੋਟੀ ਦੇ ਥੱਲੇ ਇੱਕ ਟਿੱਲੇ ਉੱਤੇ ਆ, ਇਹਦੀ ਜਿਹੜੀ ਉਚਾਈ ਆ ਉਹ 11,753 ਫੁੱਟ ਹੈ। ਇੱਥੇ ਸਦਾ ਸ਼ਿਵ ਦਾ ਮੰਦਰ ਹੈ ਜਿਸ ਵਿੱਚ ਝੋਟੇ ਦੀ ਸ਼ਕਲ ਦਾ ਮਹਾਂਦੇਵ ਦੱਸਿਆ ਜਾਂਦਾ ਕਿ ਪਾਂਡਵਾਂ 'ਤੇ ਹਾਰ ਖਾ ਕੇ ਸ਼ਿਵ ਜੀ ਇਹਦਾ ਇਸ ਥਾਂ ਝੋਟਾ ਬਣ ਕੇ ਆਏ ਹਨ। ਅਰਜਨ ਤੋਂ ਹਾਰ ਖਾ ਕੇ ਸ਼ਿਵ ਜੀ ਨੇ ਝੋਟੇ ਦੀ ਸ਼ਕਲ ਵਿੱਚ ਇੱਥੇ ਆ ਕੇ ਪਨਾਹ ਲਈ ਹੈ। ਧੜ ਪਹਾੜ ਵਿੱਚ ਧਸ ਗਿਆ, ਕੇਵਲ ਪਿੱਠ ਬਾਹਰ ਦਿਖਾਈ ਦਿੰਦੀ ਰਹੀ ਹੈ। ਲੋਕ ਉਸੇ ਦੀ ਪੂਜਾ ਕਰਦੇ ਆ। ਕਈਆਂ ਤੋਂ ਇਹ ਵੀ ਸੁਣਿਆ ਕਿ ਭਸਮਾਂਗਦ ਦੈਂਤ ਤੋਂ ਡਰਦੇ ਹੋਏ ਸ਼ਿਵ ਜੀ ਸੰਡਾ ਬਣ ਕੇ ਕੇਦਾਰਨਾਥ ਮੇਂ ਨਿਕਲੇ। ਇਹ ਜਿਵੇਂ ਜਿਵੇਂ ਪੰਗਤੀ ਆਈ ਉਸ ਹਿਸਾਬ ਨਾਲ ਆਪਾਂ ਫਿਰ ਗੱਲ ਸੁਣਾ ਤੀ। ਮਹਾਰਾਜ ਨੇ ਲਿਖੀ ਆ ਵੀ ਇਹ ਵਚਨ ਜਿਵੇਂ ਹੋਇਆ ਭਾਈ। ਗੱਲ ਇਹ ਵੀ ਉਹਨੇ ਲਿਆਂਦੀ ਸੀਗੀ, ਭਗੀਰਥੀ ਗੰਗਾ ਗੋਡਿਆਂ ਤੱਕ ਭਗਵਾਨ ਦੇ ਚਰਨ ਧੋ ਕੇ ਜਾਰ ਨਵੀ ਰਿਖੀ ਦੇ ਰਾਹੀਂ ਇਹ ਆ ਕੇ ਫਿਰ ਪ੍ਰਵਿਰਤ ਹੋਈ ਸੀ। ਤਾਂ ਇਸ ਕਰਕੇ ਕਹਿੰਦੇ ਮਹਿਸਾਈ ਹੁੰਦਾ, ਮਹਿਸੇ ਦੀ ਸਵਾਰੀ ਕਰਨ ਵਾਲਾ ਸ਼ਿਵ ਜੀ ਨੇ। ਸੋ ਮਹਿਸਾਈ ਹੁੰਦਾ ਸੰਡੇ ਦੇ, ਜੋ ਸੰਡੇ ਦੇ ਮਾਲਕ ਸ਼ਿਵਾਂ ਨੇ ਕੇਦਾਰਨਾਥ ਨੂੰ ਥਾਪਿਆ। ਅੱਗੇ ਸਤਿਗੁਰੂ ਹੋਰ ਫਰਮਾਉਂਦੇ ਹਨ, ਕਾਂਸੀ ਕ੍ਰਿਸ਼ਨ ਚਰਾਵਤ ਗਾਊ, ਮਿਲ ਹਰ ਜਨ ਸੋਭਾ ਪਾਈ। ਕਾਂਸੀਪੁਰੀ ਨੂੰ ਬਣਾਇਆ ਹੈ ਕ੍ਰਿਸ਼ਨ ਜੀ ਨੇ, ਜਿਸ ਬਿੰਦਰਾਬੰਦ ਅਤੇ ਗੋਕਲ ਵਿੱਚ ਗਊਆਂ ਚਲਾਈਆਂ ਹਨ ਇਤਿਆਦਿ। ਕਹਿੰਦੇ ਸਾਰਿਆਂ ਤੀਰਥਾਂ ਨੇ ਹਰੀ ਦੇ ਸੇਵਕ ਜਨਾਂ ਨਾਲ ਮਿਲ ਕੇ ਭਾਵ ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜ ਲੈ ਕੇ ਸੋਭਾ ਪਾਈ ਹੈ। ਕਹਿਣ ਦਾ ਮਤਲਬ ਤਾਂ ਹੈ ਕਿ ਜਿਹੜੀ ਚੀਜ਼ ਵੱਡੀ ਹੈ ਉਹ ਵੱਡੀ ਹੈ, ਨਾਮ ਵੱਡਾ, ਲੋਕ ਇਹ ਗੱਲ ਸਮਝਦੇ ਨਹੀਂ ਹੈ। ਸੋ ਤੀਰਥ ਵੜਾ ਕੇ ਹਰ ਕਾ ਦਾਸ, ਹੁਣ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਜਿੱਥੇ ਨਾਮ ਹੈ ਉੱਥੇ ਹੀ ਸਾਰਾ ਕੁਛ ਹੈ। ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਂ ਹੀ, ਜਿੰਨੇ ਵੀ ਦੇਵੀ ਦੇਵਤਿਆਂ ਨੇ ਤੀਰਥ ਥਾਪੇ ਤੋਂ ਭਾਵ ਬਣਾਏ ਹਨ, ਉਹ ਸਾਰੇ ਸੰਤਾਂ ਦੀ ਚਰਨ ਧੂੜੀ ਵਾਸਤੇ ਲੋਚੈ ਲੋਚਾ ਇੱਛਾ ਕਰਦੇ, ਇਸ ਤਰ੍ਹਾਂ ਕਹਿੰਦੇ ਆ। ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁੱਖ ਲਾਈ, ਜੇ ਕੋਈ ਗੁਰ ਵੱਡਾ ਸਾਧੂ ਭਾਵ ਵੱਡਾ ਹੁੰਦਾ, ਗੁਰ ਦਾ ਮਤਲਬ ਵੱਡਾ ਸਾਧੂ ਸ੍ਰੇਸ਼ਟ ਹਰੀ ਦਾ ਸੰਤ ਮਿਲ ਜਾਏ ਤਾਂ ਉਹਦੀ ਚਰਨ ਧੂੜੀ ਲੈ ਕੇ ਮੈਂ ਆਪਣੇ ਮੂੰਹ ਦੇ ਉੱਤੇ ਲਾਉਣਾ ਕਰਾਂ। ਅੱਗੇ ਵੀ ਕਈ ਵਾਰੀ ਦੱਸਿਆ, ਜਦੋਂ ਮਹਾਤਮਾ ਬ੍ਰਹਮ ਗਿਆਨੀ ਗੰਗਾ ਦੇ ਕੋਲ ਦੀ ਕਦੇ ਲੰਘਦੇ ਆ, ਇਹ ਮੂਹਰੇ ਖੜ ਜਾਂਦੀ ਆ ਕੇ ਹੱਥ ਜੋੜ ਕੇ, ਮਹਾਰਾਜ ਤੁਸੀਂ ਮੇਰੇ 'ਚ ਇਸ਼ਨਾਨ ਕਰੋ, ਮੈਂ ਹੁਣ ਬਹੁਤ ਭਾਰ ਹੋ ਗਿਆ ਮੇਰੇ 'ਤੇ। ਫਿਰ ਮਹਾਂਪੁਰਖ ਤਰਸ ਕਰਕੇ ਬ੍ਰਹਮ ਗਿਆਨੀ ਇਸ਼ਨਾਨ ਕਰਕੇ ਉਹਦਾ ਬੋਝ ਖਤਮ ਕਰਦੇ ਆ। ਕਿਵੇਂ? ਜਿਵੇਂ ਰਾਜੇ ਜਨਕ ਨੇ ਨਰਕੀ ਖਾਲੀ ਕਰਤੇ, ਕਹਿੰਦਾ ਅੱਧੀ ਘੜੀ ਦਾ ਸਤਸੰਗ ਪਾ ਦੇ ਮੇਰਾ ਇੱਕ ਪਾਸੇ, ਜਾਂ ਇੱਕ ਘੜੀ ਦਾ ਸਤਸੰਗ ਪਾ। ਨਾਮ ਦੀ ਮਹਾਤਮਾ ਨੂੰ ਆਪਾਂ ਸਮਝਦੇ ਨਹੀਂ, ਨਾਮ ਦੇ ਮਹਾਤਮਾ ਨਾਲ ਬੜੀ ਕਿਰਪਾ ਹੁੰਦੀ ਹੈ। ਤਾਂਹੀਓ ਕਹੀਦਾ ਨਾਮ ਜਪੋ, ਨਾਮ ਦੇ ਨਾਲ ਅੜੇ ਲੋਕ ਸਾਡੇ ਪੰਥ ਵਿੱਚ ਆਮ ਹੀ ਆਦਤ ਹੈ, ਜਿਵੇਂ ਦੋ ਬੰਦੇ ਲੜਦੇ ਸੀ ਆਪ ਵਿੱਚ, ਕਿਸੇ ਗੁਰਸਿੱਖ ਕੋਈ ਤੁਰਿਆ ਜਾਂਦਾ ਉੱਥੋਂ, ਕਹਿੰਦਾ ਵੀ ਤੁਹਾਡੀ ਪਰਸਨਲ ਲੜਾਈ ਜਾਂ ਮੈਂ ਵੀ ਲੜ ਸਕਦਾ ਵਿੱਚ, ਇਵੇਂ ਹਾਸੇ ਦੀ ਗੱਲ ਬਣਾਈ ਹੋਈ ਹੈ। ਪਰ ਮੇਰਾ ਮਤਲਬ ਕਹਿਣ ਤੋਂ ਗਲਤ ਵੀ ਸਿੱਖਿਆ ਲਈਏ, ਜੇ ਕੋਈ ਮਤ ਵਾਲਾ ਵਰਤ ਰੱਖਦਾ ਸਾਡੇ ਐਵੇਂ ਵਰਤ ਰੱਖਣ ਲੱਗ ਜਾਣਗੇ, ਜੇ ਕੋਈ ਹੋਰ ਕੁਝ ਕਰਦਾ ਉਹਦੇ ਮਗਰ ਤੁਰ ਪੈਣਾ, ਫਲਾਨਾ ਐਂ ਕਰਦੇ, ਤੂੰ ਉਹ ਤੋਂ ਕੀ ਲੈਣਾ, ਉਹ ਆਪਣਾ ਕੰਮ ਕਰਦਾ ਉਹਨੂੰ ਆਪਦੇ ਧਰਮ ਤਾਂ ਕਰਨ ਦੇ। ਇਹਨਾਂ ਨੂੰ ਐਵੇਂ ਆਦਤ ਹੁੰਦੀ, ਜਿਹੜੇ ਦੂਜੇ ਧਰਮ ਵਾਲਾ ਵੀ ਕੰਮ ਕਰਦਾ ਉਹ ਵੀ ਕਰੀ ਜਾਣਗੇ, ਤੀਜੇ ਧਰਮ ਵਾਲਾ ਕਰਦਾ ਉਹ ਵੀ ਕਰੀ ਜਾਣਗੇ, ਚੌਥੇ ਵਾਲਾ ਕਰਦਾ ਉਹ ਵੀ ਕਰੀ ਜਾਣਗੇ। ਵੀ ਤੁਹਾਨੂੰ ਇੱਕ ਗੱਲ ਦੇਤੀ ਹੈ ਵੀ ਸਾਰੇ ਨਾਲੋਂ ਸ਼੍ਰੋਮਣੀ ਜਿਹੜਾ ਨਾਮ ਹੈ, ਬਾਣੀ ਹੈ, ਵੀ ਇਹ ਜਪੋ, ਉਹ ਜਪਣੀ ਨਹੀਂ। ਫਲਾਨਾ ਐਂ ਕਰਦਾ ਸੀ, ਫਲਾਨਾ ਐਂ ਕਰਦਾ ਸੀ, ਫਿਰ ਉਹ ਕਰੀ ਜਾਵੇ ਤੂੰ ਵੀ ਫਿਰ ਉੱਧਰ ਚਲੇ ਜਾ, ਨਾਲੇ ਇੱਧਰ ਲੱਤ ਰੱਖੀ ਹੋਈ ਆ, ਨਾਲੇ ਉੱਧਰ ਲੱਤ ਰੱਖੀ ਹੋਈ, ਦੋ ਬੇੜੀਆਂ 'ਚ ਪੈਰ ਰੱਖਣਾ ਡੁੱਬਣਾ ਤਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮਹਾਂਪੁਰਖ ਮਿਲ ਜਾਣ, ਹਰੀ ਦਾ ਸੰਤ ਮਿਲ ਜਾਏ, ਉਹਦੀ ਧੂੜੀ ਤਾਂ ਮਸਤਕ ਨੂੰ ਇਹ ਸਾਰੇ ਤੀਰਥ ਆਪ ਲਾਉਂਦੇ ਨੇ। ਮਹਾਂਪੁਰਖ ਬਾਬਾ ਜੀ ਅੱਗੇ ਦੱਸਿਆ ਸੀ ਨਾ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਹਰਿਦੁਆਰ ਗਏ, ਉੱਥੇ ਗੁਰੂ ਨਾਨਕ ਦੇਵ ਜੀ ਗਏ, ਜਿੱਥੇ ਦਰਸ਼ਨ ਕਰਦੇ ਕਰਦੇ ਹੇਮਕੁੰਡ ਸਾਹਿਬ ਆਦਿਕ ਨੂੰ, ਹੋਰ ਥਾਵਾਂ ਨੂੰ ਜਿੱਧਰ ਜਾਣਾ ਉੱਥੇ ਕਹਿੰਦੇ ਭਾਈ ਇਸ਼ਨਾਨ ਕਰ ਲਈਏ। ਕੁਦਰਤੀ ਗਰਮੀ ਸੀ, ਗੰਗਾ ਦੇ ਵਿੱਚ ਕਾਫ਼ੀ ਦੇਰ ਖੜ੍ਹੇ ਰਹੇ ਜਾ ਕੇ ਗਲ ਗਲ ਪਾਣੀ 'ਚੋਂ, ਫਿਰ ਆ ਗਏ। ਉਹ ਇੱਕ ਸਿੰਘ ਨੇ, ਹੁਣ ਤਰਕਵਾਦੀ ਮਾੜਾ ਮੋਟਾ ਹੁੰਦਾ, ਮਹਾਰਾਜ ਜੀ ਤੁਸੀਂ ਗੰਗਾ 'ਚ ਨਹਾਤੇ ਹੈ? ਮਹਾਂਪੁਰਖ ਕਹਿੰਦੇ ਪਾਣੀ ਹੈ ਭਾਈ, ਠੰਡਾ ਪਾਣੀ ਹੈ, ਗਰਮੀ ਹੈ, ਪਹਿਲਾਂ ਟਾਲਦੇ ਰਹੇ। ਫਿਰ ਸਿਆਣੇ ਸਿੰਘ ਕਹਿੰਦੇ ਮਹਾਰਾਜ ਕੋਈ ਕਾਰਨ ਲੱਗਦਾ ਜਿੱਦਾਂ ਤੁਸੀਂ ਕਿੰਨੀ ਦੇਰ ਅੰਦਰ ਖੜ੍ਹੇ ਰਹੇ? ਉਹ ਕਹਿੰਦੇ ਭਾਈ ਜੀ ਉਹ ਲੰਘ ਰਹੇ ਸੀ, ਫਿਰ ਗੰਗਾ ਹੁਣ ਸਾਹਮਣੇ ਖੜ ਗਈ, ਆ ਕੇ ਕੀ ਕਰੀਏ? ਉਹ ਕਹਿੰਦੀ ਇਹ ਇਸ਼ਨਾਨ ਕਰਕੇ ਮੇਰੇ ਪਾਪ ਲਾਹੋ। ਅਤੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ, ਗੁਰਸਿੱਖਾਂ ਨੂੰ ਤਾਂ ਆਮ ਹੀ ਕਹਿੰਦੀ ਰਹਿੰਦੀ ਹੈ, ਹੁਣ ਜਿਨ੍ਹਾਂ ਨੂੰ ਚਾਨਣ ਨਹੀਂ ਹੈ ਵਿਚਾਰਿਆਂ ਨੂੰ, ਹਨੇਰੇ ਜਿਹੇ 'ਚ ਬੈਠੇ ਆ, ਉਹ ਹੱਸੀ ਜਾਂਦੇ ਰਹੇ ਇਹਨਾਂ ਗੱਲਾਂ 'ਤੇ। ਉਹ ਐਂ ਸਾਰੀ ਜ਼ਿੰਦਗੀ ਐਂ ਰਹੇ ਨੇ, ਅੰਨਿਆਂ ਦੇ ਅੰਨੇ ਨੇ ਐਂ ਚਲੇ ਜਾਣਾ, ਉਹਨਾਂ ਨੇ ਉਹਨਾਂ ਦੀ ਅੱਖਾਂ ਕਦੇ ਖੁੱਲ੍ਹਣੀ ਹੀ ਨਹੀਂ ਹੈ।
ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਂ ਹੀ, ਇਹ ਮੇਰੇ ਸਵਾਮੀ ਦੀ ਰਚੀ ਹੋਈ ਜਿੰਨੀ ਕੁ ਸ੍ਰਿਸ਼ਟੀ ਤੁਹਾਡੀ ਦ੍ਰਿਸ਼ਟੀ 'ਚ ਆਉਂਦੀ ਹੈ, ਸਭ ਉਨੀ ਸਾਰੀ ਸ੍ਰਿਸ਼ਟੀ ਸੰਤਾਂ ਦੀ ਚਰਨ ਧੂੜ ਤਾਂ ਹੀ ਲੋਚਾ ਤੋਂ ਭਾਵ ਚਾਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹ ਲਓ, ਸਾਰੇ ਸਰੂਪਾਂ ਦੀ ਬਾਣੀ ਪੜ੍ਹ ਲਓ, ਮੌਕਾ ਕਰ ਸੰਤਨ ਕੀ ਧੂਰੇ। ਉਹਦੇ ਕਈ ਧੱਕੇ ਨਾਲ ਅਰਥ ਬਣਾਈ ਜਾਂਦੇ ਨੇ, ਇੱਥੇ ਗੁਰੂ ਸਾਹਿਬ ਵਾਸਤੇ ਲਿਖਿਆ, ਇੱਥੇ ਜਾਨ ਅੱਖਰ ਵੀ ਗੁਰੂ ਲਈ ਆ, ਭਗਤ ਅੱਖਰ ਵੀ ਗੁਰੂ ਲਈ ਆ ਇਹ। ਸੋ ਮੂਰਖ ਦੇ ਇੱਕ ਜਗ੍ਹਾ ਲੱਛਣ ਦੱਸਿਆ, ਬਹੁਤਾ ਹੱਸੀ ਜਾਣਾ, ਬਹੁਤਾ ਬੋਲੀ ਜਾਣਾ, ਕਹਿੰਦੇ ਅੱਤ ਬੋਲਣਾ, ਅੱਤ ਚੁੱਪਣਾ, ਬਸ ਚੁੱਪ ਕਰਕੇ ਬੈਠੇ ਰਹਿਣਾ, ਅਤੇ ਜਾਂ ਬਿਲਕੁਲ ਹੀ ਚੁੱਪ ਹੋ ਜਾਣਾ, ਜਾਂ ਬਹੁਤਾ ਹੀ ਬੋਲੀ ਜਾਣਾ। ਸੋ ਕਿਸੇ ਵੀ ਕੰਮ ਨੂੰ ਇੱਕ ਪਾਸੜ ਕਰਨਾ ਬਹੁਤਾ ਵਿੱਚ, ਉਹਨੂੰ ਮੂਰਖਤਾ ਹੀ ਕਹਿੰਦੇ ਆ। ਇਹ ਕਈ ਲੋਕ ਇਉਂ ਮੂਰਖ ਹੋ ਕੇ ਮਗਰ ਲੱਗੇ ਆ, ਇਹ ਸੰਤਾਂ ਦੇ ਮਗਰ ਲੱਗ ਗਏ ਆ, ਉਹਦੇ ਮਗਰ ਲੱਗ ਗਏ, ਉਹਦੇ ਮਗਰ ਲੱਗ ਗਏ, ਸਾਰੇ ਹੀ ਮਾੜੇ ਆ, ਅਸੀਂ ਚੰਗੇ ਹਾਂ, ਇਹਨਾਂ ਦਾ ਨਾਮ ਮੂਰਖ ਹੈ। ਇਹ ਲੋਕ ਮੂਰਖਤਾ ਹੀ ਕਰਦੇ ਨੇ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੀ ਧੂੜ ਮਿਲੇ, ਪਰ ਮਿਲਦੀ ਕਿਹਨੂੰ ਹੈ ਜੀ? ਕਹਿੰਦੇ ਅਸਲ ਵਿੱਚ ਉਹ ਸੱਚੇ ਹੀ ਨੇ, ਕਿਉਂਕਿ ਉਹਨਾਂ ਦੇ ਕਰਮਾਂ 'ਚ ਲਿਖੀ ਹੋਈ ਨਹੀਂ ਹੋਈ, ਤਾਂ ਹੀ ਉਹਨਾਂ ਦੀ ਮੱਤ ਪੁੱਠੀ ਹੋ ਗਈ ਹੈ। ਨਾਨਕ ਲਿਲਾਟ ਹੋਵੇ ਜਿਸ ਲਿਖਿਆ, ਤਿਸ ਸਾਧੂ ਧੂੜ ਦੇ ਹਰ ਪਾਰ ਲੰਘਾਈ। ਮਹਾਰਾਜ ਕਥਨ ਕਰਦੇ ਆ, ਜਿਹਦੇ ਲਲਾਟ ਮੱਥੇ ਪਰ ਸ੍ਰੇਸ਼ਟ ਲੇਖ ਲਿਖਿਆ ਹੁੰਦਾ, ਉਹਨਾਂ ਨੂੰ ਸੰਤਾਂ ਦੀ ਚਰਨ ਧੂੜੀ ਦੇ ਕੇ ਹਰੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ। ਮਲਾਰ ਮਹੱਲਾ ਚੌਥਾ, ਤਿਸ ਜਨ ਕਉ ਹਰ ਮੀਠ ਲਗਾਨਾ, ਜਿਸ ਹਰ ਹਰ ਕਿਰਪਾ ਕਰੈ, ਜਿਸ ਉੱਤੇ ਹਰੀ ਹਰ ਤਰ੍ਹਾਂ ਕਿਰਪਾ ਦ੍ਰਿਸ਼ਟੀ ਕਰਦਾ, ਉਹ ਜੀਵ ਨੂੰ ਹਰ ਹਰ ਨਾਮ ਮਿੱਠਾ ਲੱਗਦਾ, ਜਿਹਦੇ 'ਤੇ ਕਿਰਪਾ ਕਰਦਾ। ਇਸ ਕੀ ਭੂਖ ਦੁੱਖ ਸਭ ਉਤਰੈ, ਜੋ ਹਰ ਗੁਣ ਹਰ ਉਚਰੈ, ਜੋ ਹਰ ਤਰ੍ਹਾਂ ਹਰ ਹਰ ਦੇ ਗੁਣਾਂ ਨੂੰ ਉਚਾਰਦਾ, ਉਹਦੀ ਪਦਾਰਥਾਂ ਦੀ ਭੁੱਖ ਅਤੇ ਸਰੀਰ ਦੇ ਸਾਰੇ ਦੁੱਖ ਉੱਤਰ ਜਾਂਦੇ ਆ, ਭਾਵ ਨਿਮਿੱਤ ਹੋ ਜਾਂਦੇ ਨੇ। ਜਾਪ ਮਨ ਹਰ 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 ਨਿਸਤਰੈ, ਇਹ ਪਿਆਰੇ ਭਾਈ ਮਨ ਬਾਣੀ ਸਰੀਰ ਦੁਆਰਾ ਹਰ ਹਰ ਨਾਮ ਨੂੰ ਜਪਦੇ ਸੰਸਾਰ ਸਮੁੰਦਰ ਤੋਂ ਨਿਸਤਰੈ ਤਰਨਾ ਹੁੰਦਾ। ਗੁਰ ਕੇ ਬਚਨ ਕਰਨ ਸੁਣ ਧਿਆਵੈ, ਭਵ ਸਾਗਰ ਪਾਰ ਪਰੈ ਰਹਾਓ। ਜਿਹੜਾ ਜੀਵ ਗੁਰਾਂ ਦੇ ਬਚਨਾਂ ਨੂੰ ਕਰਨ ਹੁੰਦਾ, ਕੰਨੀ ਸੁਣ ਕੇ ਹਰੀ ਨਾਮ ਨੂੰ ਧਿਆਉਂਦਾ, ਉਹ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਇਸ ਜਨ ਕੇ ਹਮ ਹਾਟ ਬਿਹਾਜੇ, ਜਿਸ ਹਰ ਹਰ ਕਿਰਪਾ ਕਰੈ, ਜਿਸ ਉੱਤੇ ਹਰ ਪ੍ਰਭੂ ਕਿਰਪਾ ਦ੍ਰਿਸ਼ਟੀ ਕਰਦੇ ਹਨ, ਉਹ ਜੀਵ ਦੇ ਹੱਟ 'ਤੇ ਅਸੀਂ ਬਿਹਾਜੇ ਖਰੀਦੇ ਹੋਏ ਭਾਵ ਮੁੱਲ ਲਏ ਹੋਏ ਦਾਸ ਹਾਂ। ਸੁਣਦੇ ਹੋ, ਕਹਿੰਦੇ ਜਿਹਦੇ ਉੱਤੇ ਹਰੀ ਪ੍ਰਭੂ ਕਿਰਪਾ ਦ੍ਰਿਸ਼ਟੀ ਕਰਦਾ, ਉਸ ਜੀਵ ਦੇ ਹੱਟ 'ਤੇ ਅਸੀਂ ਬਿਹਾਜੇ ਹੋਏ ਖਰੀਦੇ ਹੋਏ ਮੁੱਲ ਲਏ ਹੋਏ ਦਾਸ ਹੈ। ਅਸੀਂ ਤਾਂ ਰੱਬ ਦੇ ਪਿਆਰਿਆਂ ਦੇ ਦਾਸ ਹੈ। ਜਿਹਦੇ ਹਿਰਦੇ 'ਚ ਆਪ ਵਾਹਿਗੁਰੂ ਬੈਠਾ, ਉਹਦਾ ਵਿਰੋਧ ਕਿਵੇਂ ਕਰਨਾ? ਮੈਨੂੰ ਦੱਸੋ, ਉਹ ਤਾਂ ਵਾਹਿਗੁਰੂ ਤਾਂ ਉਹਦੇ ਹਿਰਦੇ 'ਚ ਬੈਠੇ ਆ। ਜੇ ਆਪਾਂ ਸੰਤਾਂ ਦਾ ਵਿਰੋਧ ਕਰਦੇ ਹਾਂ, ਚਲੋ ਮਾੜੇ ਮੋਟੇ ਗਲਤੀਆਂ ਵਾਲੇ ਵੀ ਹੁੰਦੇ ਵਿੱਚ, ਉਹਨਾਂ ਦੀ ਗੱਲ ਅਲੱਗ ਹੈ, ਪਰ ਸਮੁੱਚੇ ਰੂਪ ਵਿੱਚ ਸਾਰਿਆਂ ਨੂੰ ਨਿੰਦੀ ਜਾਣਾ ਤਾਂ ਵਾਹਿਗੁਰੂ ਦੀ ਨਿੰਦਾ ਹੈ। ਜਿੰਨਾ ਮੇਰ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰ ਲਿਓ, ਮਹਾਂਪੁਰਖਾਂ ਦੀ ਨਾਰਾਜ਼ਗੀ ਲੈਣੀ ਬਹੁਤ ਮਾੜੀ ਹੁੰਦੀ। ਜਦ ਉਹਨੇ ਇੱਕ ਵਾਰੀ ਮਾੜਾ ਜਿਹਾ ਮੂੰਹ 'ਚੋਂ ਕੁਛ ਕਹਿਤਾ ਨਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਏ, ਉਹਦਾ ਕੰਮ ਹੀ ਨਹੀਂ ਬਣਦਾ, ਮੁੜ ਕੇ ਸਾਰਾ ਕੁਛ ਹੀ ਅੜ ਜਾਂਦਾ ਉੱਥੇ। ਹਰ ਜਨ ਕਉ ਮਿਲਿਆ ਸੁੱਖ ਪਾਈਐ, ਸਭ ਦੁਰਮਤ ਮੈਲ ਹਰੈ। ਮਹਾਰਾਜ ਕਹਿੰਦੇ ਇਸ ਕਰਕੇ ਅਸੀਂ ਕਹਿੰਦੇ ਹਾਂ, ਭਾਈ ਸੰਤ ਜਨਾਂ ਨੂੰ ਜਾ ਕੇ ਮਿਲਿਆ ਕਰੋ, ਤਾਂ ਹੀ ਉਹ ਸੁੱਖ ਪ੍ਰਾਪਤ ਹੁੰਦਾ। ਹਰੀ ਦੇ ਸੰਤ ਜਨ ਸਾਰੀ ਖੋਟੀ ਮਤ ਰੂਪੀ ਮੈਲ ਨੂੰ ਹਰੈ ਤੋਂ ਭਾਵ ਦੂਰ ਕਰ ਦਿੰਦੇ ਨੇ। ਨਾਲੇ ਗੁਰਸਿੱਖ ਆਪਸ ਵਿੱਚ ਮਿਲ ਕੇ ਬੈਠਣ, ਵਿਚਾਰ ਸਾਂਝੇ ਕਰਨ, ਸ਼ੰਕੇ ਦੂਰ ਕਰਨ। ਇਹ ਥੋੜ੍ਹੀ ਵੀ ਉਹਨਾਂ ਨੂੰ ਜੁੱਤੀਆਂ ਦੇ ਹਾਰ ਲੈ ਕੇ ਉੱਥੇ ਪਹੁੰਚੀ ਜਾਓ ਗਾਹਾਂ, ਅਤੇ ਜਾ ਕੇ ਮਹਾਂਪੁਰਖਾਂ ਦੀ ਬੇਅਦਬੀਆਂ ਕਰੋ। ਅਤੇ ਅਕਸਰ ਜਿਹੜੇ ਮਹਾਂਪੁਰਖਾਂ ਨਾਲ ਹੋਰ ਪੰਜ ਚਾਰ ਦਸ ਸਰੀਰ ਆਏ, ਅੰਮ੍ਰਿਤਧਾਰੀ ਆ, ਚੋਲੇ ਪਾਏ ਹੋਏ ਨੇ, ਉਹ ਚੋਲਿਆਂ ਦੀ ਬੇਅਦਬੀ, ਉਹ ਕਿਰਪਾਨਾਂ ਦੀ ਬੇਅਦਬੀ, ਉਹ ਤੁਸੀਂ ਪੰਜਾਂ ਕਕਾਰਾਂ ਨੂੰ ਜੁੱਤੀਆਂ ਦਿਖਾਉਂਦੇ ਹੋ। ਰਾਜੇ ਜੈ ਨੇ ਲਿੱਦ ਬੀਜੀ ਸੀ, ਅਤੇ ਉਹਨੂੰ ਫਿਰ ਲਿੱਦ ਹੀ ਮਿਲੀ ਸੀ, ਖਾਣੀ ਪਈ। ਆ ਜਿਹੜੇ ਜੁੱਤੀਆਂ ਬੀਜਦੇ ਆ, ਫਿਰ ਜੁੱਤੀਆਂ ਹੀ ਖਾਣੀਆਂ ਪੈਣੀਆਂ। ਹਰ ਜਨ ਕਉ ਹਰ ਭੂਖ ਲਗਾਨੀ, ਜਨ ਤ੍ਰਿਪਤ ਹੈ ਜਾਂ ਹਰ ਗੁਣ ਵਿਚਰੈ। ਹਰੀ ਦੇ ਸੰਤ ਜਿਨ੍ਹਾਂ ਨੂੰ ਹਰੀ ਨਾਮ ਦੀ ਭੁੱਖ ਲੱਗੀ ਰਹਿੰਦੀ ਹੈ, ਜਾਂ ਉਹ ਹਰੀ ਗੁਣਾਂ ਨੂੰ ਵਿਚਰਨ ਵਿਚਾਰਨ, ਤਾਂ ਉਹ ਸੰਤ ਜਨ ਤ੍ਰਿਪਤ ਹੁੰਦੇ ਨੇ। ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਵਿਸਰਤ ਫੂਟ ਮਰੈ। ਹਰੀ ਦਾ ਸੇਵਕ ਜਨ ਹਰੀ ਨਾਮ ਜਲ ਦੀ ਦਾ ਜਿਹੜਾ ਮੀਨਾ ਮੱਛ ਹੈ, ਉਹ ਹਰੀ ਦੇ ਵਿਸਰਤ ਭੁੱਲਦੇ ਹੀ ਉਹ ਫੂਟ ਦੁਖੀ ਹੋ ਕੇ ਮਰਦਾ। ਜਿਨ ਇਹ ਪ੍ਰੀਤ ਲਾਈ ਸੋ ਜਾਣੈ, ਕਹਿ ਜਾਣੈ ਜਿਸ ਮਨ ਧਰੈ। ਜਿਹਨੇ ਸੋ ਜਿਸ ਹਰੀ ਨੇ ਪ੍ਰੀਤੀ ਲਗਾਈ ਹੈ, ਉਹ ਹਰੀ ਇਸਦੇ ਆਨੰਦ ਨੂੰ ਜਾਣਦਾ। ਕਹਿ ਹੁੰਦਾ ਜਾਂ, ਜਾਂ ਉਹ ਜੀਵ ਜਾਣਦਾ, ਉਹ ਪੁਰਸ਼ ਉਹ ਗੁਰਮੁਖ ਜਾਣਦਾ, ਜਿਹਨੇ ਪ੍ਰੀਤੀ ਨੂੰ ਆਪਣੇ ਮਨ ਵਿੱਚ ਧਾਰਿਆ। ਜਿਸ ਤਨ ਲੱਗਾ ਸੋਈ ਤਨ ਜਾਣਾ, ਅਵਰ ਕੇ ਜਾਣਾ ਕਿ ਉਹ ਪੀਰ ਪਰਈਆ। ਇਹ ਤਾਂ ਰੱਬ ਦੇ ਪਿਆਰ ਵਾਲੇ ਰੱਬ ਦੇ ਪਿਆਰ ਨੂੰ ਜਾਣਦੇ, ਜਾਂ ਰੱਬ ਜਾਣਦਾ ਜਾਂ ਰੱਬ ਦੇ ਪਿਆਰੇ ਜਾਣਦੇ, ਵੀ ਪਿਆਰ ਹੁੰਦਾ ਕੀ ਰੱਬ ਨਾਲ। ਇਸ ਕਰਕੇ ਇੱਥੇ ਜਿਹੜਾ ਬਚਨਾ ਕਹਿ ਜਾਣਾ, ਜਿਸ ਮੰਤਰ ਹੈ, ਕਹਿ ਦਾ ਅਰਥ ਹੈ ਜਾਂ, ਇਹ ਕਰਤੇ ਕੀਮਿਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ। ਉੱਥੇ ਆਖਿਆ ਸੀ ਸਿੱਖ ਨੇ ਕਿ ਜਾਣਾ, ਉਹ ਮਹਾਰਾਜ ਨੇ ਫਿਰ ਕਿਹਾ ਸੀ, ਕੌਤਕ ਵਰਤਾ ਤਾ, ਚਲੋ ਵੀ ਲਾਓ ਫਿਰ ਰੌਲਾ ਲੱਪਾ ਜਿਹਾ ਪੈ ਕੇ ਫਿਰ ਇਕੱਠ ਸਾਰਿਆਂ ਨੂੰ ਅਟਰੈਕਟਿਵ ਕਰਨ ਵਾਸਤੇ ਇਹ ਕੌਤਕ ਕੀਤਾ। ਮਹਾਰਾਜ ਇਹਨੂੰ ਕੁੱਟਿਆ ਜੀ, ਫਿਰ ਪਾਠ ਕਰਦਾ ਜੀ, ਮਹਾਰਾਜ ਮੇਰੇ ਅੰਗ ਵੀ ਤਾਂ ਭੰਗ ਕੀਤੇ ਨੇ। ਇਸ ਕਰਕੇ ਇੱਥੇ ਜੇ ਆਪਾਂ ਕਹੀਏ ਕਿ ਜਾਣਾ, ਜਿਸ ਮੰਤਰ ਹੈ, ਵੀ ਉਹ ਕੀ ਜਾਣਦਾ ਜਿਹਦੇ ਮਨ 'ਚ ਰੱਬ ਵੱਸਦਾ, ਨਹੀਂ ਕਹਿ ਹੁੰਦਾ ਜਾਂ। ਜਨ ਨਾਨਕ ਹਰ ਦੇਖ ਸੁੱਖ ਪਾਵੈ, ਸਭ ਤਨ ਕੀ ਭੂਖ ਟਰੈ। ਮਹਾਰਾਜ ਕਥਨ ਕਰਦੇ ਦਾਸ ਹਰੀ ਦਾ ਦਰਸ਼ਨ ਦੇਖ ਕੇ ਸੁੱਖ ਪਾਉਂਦਾ, ਕਿਉਂਕਿ ਦਰਸ਼ਨ ਕਰਦੇ ਸਰੀਰ ਦੀ ਸਾਰੀ ਭੁੱਖ ਜਿਹੜੀ ਆ ਉਹ ਮਿਟ ਜਾਂਦੀ ਆ।